ਸਤੂਤਰ ਬਖਾਨੀਏ ਜਾਪ ਕਰੈ ਰੁਚ ਜਾਪ।
ਤੁਸੀਂ ਕਿਰਪਾ ਕਰਕੇ ਸਾਨੂੰ ਉਹਦੇ ਉਸ ਸਤੂਤਰ ਲਿਖਾ ਦਿਓ। ਇਹ ਕਿਉਂ, ਜਿਹੜਾ ਬੰਦਾ ਹਿੰਦੀ ਪੜ੍ਹਿਆ ਹੋਇਆ ਨਾ, ਆਹ ਜਿਹੜੇ ਬਾਹਰ ਆਗਰੇ ਤੋਂ ਆਏ, ਕੋਈ ਕਲਕੱਤੇੋਂ ਆਇਆ, ਕੋਈ ਦਿੱਲੀਓਂ ਆਏ ਜਾਣ, ਜਾਂ ਉੱਥੇ ਜਿਹੜੇ ਗੁਰਸਿੱਖ ਰਹੇ ਨੇ, ਉਹ ਪੰਜਾਬੀ ਦਾ ਘੱਟ ਪਤਾ, ਉਹ ਕਹਿਣਗੇ ਹਿੰਦੀ ਦੀ ਪੋਥੀ ਦਿਓ, ਗੁਟਕਾ ਦਿਓ। ਅਤੇ ਇਸੇ ਪ੍ਰਕਾਰ ਜਿਹੜੇ ਕਈ ਇੱਧਰ ਵੀ ਆਏ ਹੋਏ ਨੇ, ਉਹ ਹੁਣ ਤੱਕ ਵੀ ਹਿੰਦੀ ਦੀਆਂ ਪੋਥੀਆਂ ਪੜ੍ਹਦੇ ਨੇ, ਹਿੰਦੀ ਦੇ ਹੀ ਪੰਜ ਗ੍ਰੰਥੀ ਵੀ ਹਿੰਦੀ ਲੈ, ਪੰਜ ਬਾਣੀਆਂ ਵੀ ਹਿੰਦੀ 'ਚ ਪੜ੍ਹਨਗੇ, ਕਿਉਂਕਿ ਉਹਨਾਂ ਨੂੰ ਹਿੰਦੀ ਆਉਂਦੀ ਹੈ। ਬ੍ਰਾਹਮਣ ਕਹਿੰਦੇ ਦੇਖੋ ਜੀ, ਪੰਜਾਬੀ ਭਾਸ਼ਾ ਜਿਹੜੀ ਆ, ਬੋਲੀ ਤੁਹਾਡੀ ਲਿਪੀ ਆ, ਇਹ ਸਾਨੂੰ ਨਹੀਂ ਛੇਤੀ ਸਮਝ ਆਉਣੀ, ਸਰਤ ਤਾਂ ਇਹ ਕਿਰਪਾ ਕਰ ਦਿਓ ਸਾਡੀ ਬੋਲੀ ਵਿੱਚ ਸਾਨੂੰ ਇਹ ਚਾਰ ਅੱਖਰਾਂ ਦਾ ਜਿਹੜਾ ਕਥਨ ਕਰ ਦਿਓ ਸਤੋਤਰ, ਜਿਵੇਂ ਗੁਰੂ ਨਾਨਕ ਦੇਵ ਜੀ ਨੂੰ ਪੰਡਿਤ ਕਹਿਣ ਲੱਗੇ, ਮਹਾਰਾਜ ਗੁਰਮੁਖੀ ਲਿਪੀ ਸਾਨੂੰ ਔਖੀ ਹੈ, ਸਾਨੂੰ ਤਾਂ ਸਹਿਸ ਕਿਰਤੀ 'ਚ ਹੀ ਕਰ ਦਿਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚੰਗਾ ਭਾਈ, ਸਹਿਸ ਕਿਰਤੀ 'ਚ ਕਰ ਦਿੰਦੇ ਹਾਂ। ਫਿਰ ਚਾਰ ਸਲੋਕ ਸਹਿਸ ਕਿਰਤੀ ਦੇ ਉਚਾਰੇ ਮਹਾਰਾਜ ਨੇ, ਉਹਨੂੰ ਚਾਰ ਸਲੋਕੀ ਗੀਤਾ ਕਹਿੰਦੇ ਨੇ। ਆ ਸਹਿਸ ਕਿਰਤੀ ਜਿਹੜੀ ਆਉਂਦੀ ਮਹੱਲਾ ਪਹਿਲਾ, ਪੜ੍ਹ ਪੁਸਤਕ ਸੰਧਿਆ ਬਾਦੰਗ ਸਿਲ ਪੂਜਿਸ ਬਗਲ ਸਮਾਧੰਗ। ਫਿਰ ਗੁਰੂ ਅਰਜਨ ਦੇਵ ਜੀ ਨੂੰ ਬ੍ਰਾਹਮਣ ਆਏ ਕਹਿਣ ਲੱਗੇ, ਮਹਾਰਾਜ ਸਾਨੂੰ ਤਾਂ ਆਪ ਸਹਿਸ ਕਿਰਤੀ 'ਚ ਸਮਝਾਓ, ਕਿਉਂ ਇਉਂ ਹੁੰਦਾ ਜੇ ਅੰਗਰੇਜ਼ ਆ ਜੇ ਉਹਨੂੰ ਅੰਗਰੇਜ਼ੀ 'ਚ ਬੋਲ ਕੇ ਸਮਝਾਈ, ਉਹ ਜਿਹੜਾ ਛੇਤੀ ਸਮਝ, ਪੰਜਾਬੀ ਬੋਲ ਉਹਨੂੰ ਸਮਝ ਨਹੀਂ ਲੱਗਦੀ, ਅਤੇ ਹਿੰਦੀ ਵਾਲੇ ਨੂੰ ਹਿੰਦੀ ਬੋਲੀ ਦੀ ਹੈ ਸਹਿਜ, ਜੇ ਸੰਸਕ੍ਰਿਤ ਵਾਲੇ ਉਹਨੂੰ ਸੰਸਕ੍ਰਿਤ ਸਮਝਾ ਦਈਏ ਉਹ ਸੌਖਾ ਰਹਿੰਦਾ। ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਚਲੋ ਠੀਕ ਹੈ, ਸੋ ਪੰਡਿਤ ਗੋਪਾਲ ਦੱਤ ਹੋਣੀ ਇਹ ਬਿਸ਼ਨ ਦੱਤ ਦਾ ਪੋਤਰਾ ਸੀਗਾ, ਕਹਿੰਦੇ ਕਤੰਚ ਮਾਤਾ ਕਤੰਚ ਪਿਤਾ ਕਤੰਚ ਬੰਤਾ ਵਿਨੋਦ ਸੁਤ ਹੈ, ਆਹ ਸਾਰੇ ਸ਼ਬਦ ਜਿਹੜੇ ਸੰਸਕ੍ਰਿਤ ਸੁਣਾਏ। ਭਾਈ ਗੁਰਦਾਸ ਜੀ ਨੂੰ ਕਹਿੰਦੇ ਸਾਨੂੰ ਤਾਂ ਸੰਸਕ੍ਰਿਤ 'ਚ ਹੀ ਸੌਖਾ ਲੱਗਦਾ, ਸਿੱਧੀ ਦੇਸ਼ ਭਾਸ਼ਾ ਵਿੱਚ ਘੱਟ ਸਮਝ ਪੈਂਦੀ ਸਮਕਾਂ ਸੀ, ਕਿਉਂਕਿ ਵਿਦਵਾਨ ਲੋਕ ਹੈ, ਇਸ ਕਰਕੇ ਸਾਨੂੰ ਜਿਹੜੇ ਉਹ ਸਤੋਤਰ ਨੇ ਨਾ ਸਹਿਸ ਕਿਰਤੀ ਵਿੱਚ ਸਮਝਾ ਦਿਓ, ਸਾਨੂੰ ਛੇਤੀ ਸਮਝ ਪੈ ਜਾਣਗੇ।
ਸ੍ਰੀ ਗੁਰਦਾਸ ਵਾਚ ਅਨਸਪ ਛੰਦ ਵਿਸ਼ੇਸ਼ਵੰ ਵਿਸ਼ਵ ਮਿਤਯੁਕੰ ਯੁਕਤੰ,
ਸਾਰਾ ਹੀ ਪੜ੍ਹਦੇ ਹਾਂ,
ਸੰਪਟੇ ਵਿਸ਼ਵ ਭੂਕਣੰ ਵਿਸ਼ਵ ਬੋਧੰ ਸਿਯੰ ਬ੍ਰਹਮ ਤੰ ਪ੍ਰਣਵਾਦੀ ਨਮਾਮਹੰ।
ਇਹ ਸਾਰਾ ਸੰਸਕ੍ਰਿਤ ਦਾ ਹੀ ਸਲੋਕ ਭਾਈ ਸਾਹਿਬ ਨੇ ਉਚਾਰ ਕੇ ਉਹਨਾਂ ਨੂੰ ਦੱਸਿਆ। ਇਹਦਾ ਭਾਵ ਅਰਥ ਇਹ ਹੈ ਕਿ ਵਾਹਿਗੁਰੂ ਮੰਤਰ ਜਿਸ ਦਾ ਲਖਾਇਕ ਹੈ, ਸੋ ਸੰਸਾਰ ਦਾ ਈਸ਼ਰ ਹੈ, ਉਹ ਸੰਸਾਰ ਦਾ ਰੂਪ ਹੀ ਕਿਹਾ ਜਾਂਦਾ ਹੈ, ਅਤੇ ਸੰਸਾਰ ਰੂਪੀ ਡੱਬੇ ਦਾ ਉਹ ਭੂਸ਼ਣ ਰੂਪ ਗਹਿਣਾ ਰੂਪ ਆਪ ਹੀ ਹੈ। ਹਾਂ, ਉਹਨੂੰ ਜੇ ਜੋ ਓਂਕਾਰ ਦਾ ਵੀ ਆਦ ਹੈ, ਵਾਹਿਗੁਰੂ ਮੰਤਰ ਓਂਕਾਰ ਦਾ ਵੀ ਮੁੱਢ ਰੂਪ ਹੈ, ਓਂਕਾਰ ਵਾਹਿਗੁਰੂ ਤੋਂ ਪ੍ਰਗਟ ਹੋਇਆ, ਉਹਨੂੰ ਮੇਰੀ ਕੀ ਹੈ, ਨਮਾਮਹਿਮ, ਕੀ ਮੇਰੀ ਨਮਸਕਾਰ ਹੈ।
ਵਰਣਾ ਵਰਣ ਮਹੀਨਾ ਵੇਦ ਸਾਰ ਪ੍ਰਵਿਤ ਤਪ।
ਸੋ ਕਹਿਣ ਲੱਗੇ ਫਿਰ ਦੇਖੋ ਭਾਈ, ਇਸ ਦਾ ਸਾਰ ਭਾਵ ਹੈ ਕਿ ਜਿਹੜੇ ਵਰਣ ਅਤੇ ਅਵਰਣ ਤੋਂ ਰਹਿਤ ਹੈ, ਅੱਖਰਾਂ ਤੋਂ ਰਹਿਤ ਹੈ ਜਿਹੜਾ ਪਰਮਾਤਮਾ, ਵਰਣਾ ਵਰਣਾ ਤੋਂ ਰਹਿਤ ਹੈ, ਬ੍ਰਾਹਮਣ ਖੱਤਰੀ ਵੈਸ਼ ਸ਼ੂਦਰ ਤੋਂ ਰਹਿਤ ਹੈ ਜਿਹੜਾ, ਅਤੇ ਨੀਵੀਆਂ ਜਾਤੀਆਂ ਜੇ ਵਰਣਾ ਵਿੱਚ ਨਾ ਹੋਣ, ਵੀ ਨਾ ਆਏ ਤੋਂ ਭਾਵ ਬਿਨਾ, ਸੋ ਕਿਸੇ ਰੰਗ ਤੋਂ ਬੇਰੰਗ ਰਹਿਤ, ਰੰਗਾਂ ਵਿੱਚ ਵੀ ਨਹੀਂ ਹੈ ਵਾਹਿਗੁਰੂ, ਵਰਣ ਤੋਂ ਭਾਵ ਰੰਗ, ਇਸ ਕਰਕੇ ਵਰਣ ਅਵਰਣ ਤੋਂ ਰਹਿਤ ਅਤੇ ਵੇਦ ਸਾਰ ਦਾ ਜੋ ਪ੍ਰਵਰਤਕ ਹੈ, ਜੋ ਫਿਰ ਉਹ ਸੰਸਾਰ ਨੂੰ ਚਾਰੇ ਪਦਾਰਥ ਬਖਸ਼ਣ ਵਾਲਾ ਵਾਹਿਗੁਰੂ।
ਵਿਸ਼ਵ ਵਰਗ ਮਹੀ ਦੀ ਸੰਗ ਵਕਾਰੰ ਤੰਗ ਨਮਾ ਮਿਹੰਗ।
ਕਹਿੰਦੇ ਪ੍ਰਿਥਵੀ ਦਾ ਜੋ ਪਤੀ ਹੈ ਉਹ ਅਕਾਲ ਪੁਰਖ ਵਾਹਿਗੁਰੂ, ਇਸ ਦੇ ਲਿਖਾਇਕ ਵਾਹਵੇ ਅੱਖਰ ਨੂੰ ਮੇਰੀ ਨਮਸਕਾਰ ਹੈ। ਹੁਣ ਅੱਖਰਾਂ ਨੂੰ ਨਮਸਕਾਰ ਕਰਦੇ ਨੇ, ਵਾਹਵੇ ਅੱਖਰ ਨੂੰ ਹੁਣ ਸ਼ੁਰੂ ਕੀਤਾ, ਪਹਿਲਾਂ ਤਾਂ ਇੱਕ ਮੰਗਲ ਕੀਤਾ ਨਾ ਉਸ ਅਕਾਲ ਪੁਰਖ ਦਾ ਕਿ ਵਾਹਿਗੁਰੂ ਮੰਤਰ ਜਿਸ ਦਾ ਲਿਖਾਇਕ ਹੈ, ਸੋ ਸੰਸਾਰ ਦਾ ਈਸ਼ਵਰ ਜਿਹੜਾ ਵਾਹਿਗੁਰੂ ਹੈ, ਜੋ ਓਂਕਾਰ ਦਾ ਵੀ ਆਦ ਹੈ, ਉਹਨੂੰ ਮੇਰੀ ਨਮਸਕਾਰ ਹੈ। ਹੁਣ ਕਹਿੰਦੇ ਵਰਣਾ ਵਰਣ ਵਿਹੀਨ ਆਏ ਵੇਦ ਸਾਰ ਜਿਹੜਾ ਹੈ ਪਰਵਰਤਕ ਹੈ, ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਹੈ, ਉਹਦਾ ਜਿਹੜਾ ਇਹ ਵਾਹਵਾ ਅੱਖਰ ਹੈ, ਵਾਹਵੇ ਅੱਖਰ ਨੂੰ ਵੀ ਮੈਂ ਮੱਥਾ ਟੇਕਦਾ ਹਾਂ।
ਹਰੀ ਹਰਾ ਸਵੈਂ ਬ੍ਰਹਮ ਹੰਸ ਬੋਧ ਪ੍ਰਕਾਸ਼ ਤੰਗ ਹਸਤ ਕਮਲ ਵਰੈ ਬੀਜੰ ਹਕਾਰੰ ਤੰਗ ਨਮਾਮਿਅੰਗ।
ਕਹਿੰਦੇ ਜੋ ਹਾਹਾ ਅੱਖਰ ਹੈ, ਹਰੀ ਸਵੈਂ ਬ੍ਰਹਮ ਹੈ, ਇਸ ਕਰਕੇ ਇਸ ਗੱਲ ਨੂੰ ਕਹਿੰਦੇ ਨੇ ਮੈਂ ਇਸ ਸ੍ਰੇਸ਼ਟ ਕਾਰਨ ਰੂਪ ਜੋ ਲਿਖਾਇਕ ਹੈ ਹਾਹੇ ਅੱਖਰ ਨੂੰ ਨਮਸਕਾਰ ਕਰਦਾ, ਜੋ ਸਵੈਂ ਬ੍ਰਹਮ ਹੈ, ਅਤੇ ਵਿਸ਼ਨੂੰ ਸ਼ਿਵ ਬ੍ਰਹਮਾ ਨੂੰ ਜੋ ਉੱਜਲ ਗਿਆਨ ਪ੍ਰਕਾਸ਼ ਕਰਕੇ करने वाला है ज्ञान उन्हां नूं ते सुते आकाशवत पूर्ण प्रगट है जो ते फिर माया जिस विच लय है जिदे विच माया समाई हुई है एह जे अकाल पुरख वाहिगुरु नूं मेरी नमस्कार है।
ज्ञानार कंगिरा दीशं गोतीतं स्वच साकण गमना गवै विहीनाए तंग कारण नमामे अंग।
पहला हुण हाहे अखर नूं नमस्कार कर दित्ती, पहला वाहे वाहे अखर नूं नमस्कार कीती, फिर हाहे अखर नूं नमस्कार कीती, हुण कहिंदे गग्गे अखर नूं मेरी नमस्कार है। जो गग्गा ज्ञान दा वाचक है, ज्ञान दा सूरज तो बाणी दा जो पति है, सो सारियां इंद्रियां तो अतीत है, पवित्र है, साखी रूप है, जम्मण मरण तो जो रहत है, वो अकाल पुरख जो सारियां दा लखायक है, उहदे लखायक गग्गे अखर नूं जिहड़ा वाहेगुरु दा बोध दिंदा सानू, जो बोधक है वाहेगुरु दा, बोध जानने योग तां वाहेगुरु है, बोधक है गग्गा जिहड़ा है, वह बोधक अकाल पुरख दा गग्गा अखर, वाहवा अखर, हाहा अखर, गग्गा अखर, ये चार अखर हो तुसी धन हो, थोड़े करके असी वाहेगुरु नूं जाणिया है, तुहानू मत्था टेकदे हां असी।
राम बीज सुरेश्वरं देव दैंत्या विबंधतं सर्ववाश्रयं सर्वमिति शक्ति तंग रकारंग नमाम्यं।
कहने हुण रारे अखर नूं मेरी नमस्कार है भाई, धन है रारा अखर जिहदे करके वाहेगुरु मंत्र संपूर्ण होया। देखो अखरां नूं नमस्कार करदे नाले उहनां नूं उहनां दी बोली विच समझा दिता। कहने जिहड़ा सारयां दे विच रमिया होया ना, सर्व दा कारण रूप है, जिहड़ा देवतियां दा भी ईश्वर है, ते देवते ते दैंतां नूं जो तो जो नमस्कार कीता गया, जिहड़े उहनूं मत्था टेकदे ने, तो जो सारयां दा आसरा रूप है, सारियां मर्यादावां जिहड़ियां उहदी शरणी पैंदियां संपन्न है, मर्यादावां संपन्न जो अकाल पुरख उहदा जिहड़ा लखायक है, उहनूं जिहड़ा जनाउण वाला है, उह जिहड़ा रारा अखर है, उह रारे अखर नूं मैं मत्था टेकदा। की अखे इत्थे की दस्सिया, वाह वाहवे नूं मत्था टेकदिया, हाहे नूं टेकदिया, गग्गे नूं टेकदिया, रारे नूं टेकदिया। पंजाबी दा एक एक अखर लिपी दा साडी दा, संत बाबा फतेह सिंह जी श्री हरिमंदर साहब परिक्रमा च तुरे जांदे तां जिथे ओह पत्थरां ते पहलां लिखदे हुंदे सी सेवा कराई 101 रुपया फलाना सिंह, ओह पैर नहीं सी रखदे हुंदे उपर। कहने भाई आह बड़ी माड़ी गल है, कहने संत तुरना ही औखा हो जांदा है। कहने जिहड़ी आ पंजाबी लिपी आ अपनी गुरमुखी अखर ने भाई, यह गुरु ग्रंथ साहिब च सारे अखर ने, इस करके इहदे ते पैर रख के तुरना मैनू तां बड़ा औखा लगता। इस करके अज पहला इत्थे भी गुरद्वारा साहब बड़ा पैरां च हुंदा सी, 101 रुपया 51 रुपया फलाने ने अरदास कराई, वह पत्थर के थले उगड़ी जाते होंगे। हुण तां रब की कृपा होगी सारे किते खत्म ही कर दिता कम। इस करके वह जिहड़ी महाराज सच्चे पातशाह ने 35 अखर लिखे ने गुरमुखी लिपि गुरु अंगद देव महाराज ने, वह जिहड़े अखर सारे आज जब वाहेगुरु अखर नूं नमस्कार की, वाहवे नूं हाहे नूं, फिर धन गुरु ग्रंथ साहिब नूं साडी नमस्कार है, जिन्हां दे च 35 अखर लिख के महाराज ने एक ओंकार तो लैके 18-10-20 तक का ज्ञान करवाया है।
इत ते मावण भावनाए मुहुर मुह चतुर्वर्ग फलंग दाशै सिद्धि एवना संशय।
वो कहने ये जिहड़े चारे अखर ने ऐसे महावर्ण हन, महावर्ण तो भाव महा अखर ने चार अखर, अखर की शक्ति देखो भी अखर विच इन्हां अखरां विच इन्नी शक्ति है। कई अखर तो इहो जे भी ने, गुरु नानक देव जी कहने नानक फिक्का बोलिया तन मन फिक्का होए, वह तो तन मन फिक्का ही कर दिंदा, फिक्को फिक्का सदिया फिक्के फिक्की सोए। पर जिहड़ा ये वाहेगुरु अखर है या गुरबाणी है गुरु साहब जी की, यह सारी बाणी अमृतमई है। सो ऐसे जिहड़े महावर्ण हन कि जिहड़े दास शरदा धार के इन्हां नूं बार बार जपदे ने, उन्हां नूं चारे पदार्थ रिद्धियां सिद्धियां नौ निधियां सारे फल दा दाता, किहड़ा अखर इस विच कोई संसा नहीं, संसा नहीं कहो कबीर संसा नहीं, अंत परमगत पाए, किहड़ा व्यक्ति परमगत पाउंदा जिहड़ा कहिंदा वाहे गुरु वाहे गुरु वाहे गुरु, जिहड़ा जपी जांदा संसा नहीं कोई, ਉਹ ਜ਼ਰੂਰ ਪਰਮਗਤ ਪਾਉਂਦਾ। ਇਹ ਜਿਹੜੇ ਉਚਾਰਨ ਕਰਕੇ ਸੰਸਕ੍ਰਿਤ ਦੇ ਵਿੱਚ ਬ੍ਰਾਹਮਣਾਂ ਨੂੰ ਦੱਸਿਆ ਸਮਝਾਇਆ, ਉਹ ਕਹਿੰਦੇ ਜੀ ਅਸੀਂ ਤਾਂ ਇਹੀ ਜਾਪ ਕਰਿਆ ਕਰਾਂਗੇ।
ਮੰਤਰ ਰਾਜ ਸੰਖੇਪ ਕਰ ਕਯੋ ਜਥਾ ਮਤ ਸਾਰ।
ਭਾਈ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਜਿੰਨੀ ਕੁ ਬੁੱਧੀ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੈ, ਮੰਤਰ ਰਾਜ ਇਹ ਸ਼੍ਰੋਮਣੀ ਮੰਤਰ ਜਿਹੜਾ ਵਾਹਿਗੁਰੂ ਹੈ, ਉਹਨਾਂ ਕੁ ਅਸੀਂ ਸੰਖੇਪ ਕਰਕੇ ਤੁਹਾਨੂੰ ਸਾਰਿਆਂ ਨੂੰ ਸਾਰ ਤੱਤ ਰੂਪ ਕਰਕੇ ਸੁਣਾਇਆ। ਵਿਆਖਿਆ ਤਾਂ ਬਹੁਤ ਜ਼ਿਆਦਾ ਇਹਦੀ, ਵਾਹਿਗੁਰੂ ਮੰਤਰ ਦੇ 500 ਅਰਥ ਨੇ, ਸੋ ਇਸ ਕਰਕੇ ਇਹਦੀ ਵਿਆਖਿਆ ਇੰਨੀ ਕਿੰਨੀ ਕਰੀ ਜਾਏ। ਕਹਿੰਦੇ ਇਹ ਤਾਂ ਜਪ ਕੇ ਹੀ ਦੇਖ ਲਓ ਭਾਈ, ਅਰਥ ਨਾ ਜ਼ਿਆਦਾ ਸੁਣੋ, ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਫਿਰ ਤੁਸੀਂ ਖੁਦ ਹੀ ਦੇਖੋਗੇ ਕਿ ਕਿੰਨਾ ਕੁ ਵੱਡਾ ਹੈ ਵਾਹਿਗੁਰੂ।
ਜੇ ਸਮਝੇ ਨਿਜ ਰੂਪ ਲੈ ਹੋਤ ਸਿੰਧ ਭਵ ਪਾਰ।
ਜਿਹੜਾ ਬੰਦਾ ਇਹਨਾਂ ਦੇ ਮਹਾਤਮ ਨੂੰ ਸਮਝ ਲੈਂਦਾ, ਵਾਹਿਗੁਰੂ ਦਾ ਭਾਵ ਸਮਝ ਲੈਂਦਾ, ਵਾਹਿਗੁਰੂ ਜਪਦਾ, ਉਹ ਆਪਣੇ ਨਿਜ ਸਰੂਪ ਨੂੰ ਲੈਂਦਾ ਤੇ ਸਿੰਧ ਭਵ ਪਾਰ, ਸੰਸਾਰ ਸਾਗਰ ਤੋਂ ਉਹ ਜੀਵ ਪਾਰ ਹੋ ਜਾਂਦਾ।
ਸੁਣੋ ਦੁਤੀਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਬਾਣੀ।
ਹੁਣ ਕਹਿੰਦੇ ਦੂਜਾ ਪ੍ਰਸ਼ਨ ਸੀ ਤੁਹਾਡਾ, ਵੀ ਜਿਹੜੀ ਗੁਰਬਾਣੀ ਰਚੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ, ਇਸ ਰੂਪ ਰਚਣ ਦੀ ਕੀ ਲੋੜ ਪਈ ਸੀ, ਇਸ ਰੂਪ ਦੀ ਬਾਣੀ ਦਾ ਭਾਵ ਕੀ ਹੈ? ਜਦ ਵੇਦ ਹੈਗੇ ਹੈ ਚੰਗੇ ਭਲੇ, ਹੋਰ ਗ੍ਰੰਥ ਹੈਗੇ ਨੇ, ਇਹਨੂੰ ਰਚਣ ਦੀ ਕਿਉਂ ਲੋੜ ਪੈ ਗਈ? ਤਾਂ ਇਸ ਬਾਰੇ ਸਾਨੂੰ ਚਾਨਣਾ ਪਾਓ ਜੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਬਾਣੀ ਰਤਨਾਕਰ ਅਨਗਨ ਗੁਣ ਖਾਣੇ।
ਭਾਈ ਸਾਹਿਬ ਕਹਿੰਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹੈ ਨਾ ਰਤਨਾਕਰ, ਆਕਰ ਮੈਨੇ ਹੁੰਦੀ ਖਾਣੀ, ਜਿਵੇਂ ਹੀਰਿਆਂ ਦੀ ਖਾਣ ਹੁੰਦੀ ਹੈ, ਕਹਿੰਦੇ ਇਹ ਤਾਂ ਰਤਨਾਂ ਦੀ ਖਾਣ ਹੈ, ਤਾਂ ਅਣਗਿਣਤ ਗੁਣਾਂ ਦੀ ਖਾਣ ਹੈ, ਇਹ ਚ ਤਾਂ ਇੰਨੇ ਗੁਣ ਨੇ, ਸਥਾਪਨ ਜਿਹੜਾ ਕਰਨਾ ਹੈ ਇਹ ਸੱਚੇ ਪਾਤਸ਼ਾਹ ਨੇ ਆਪ ਹੀ ਕਰਨਾ। ਸੋ ਇਸ ਕਰਕੇ ਇੱਥੋਂ ਚੱਲ ਦੁਬਾਰਾ,
ਸੁਰਤੀਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੋ ਬਾਣੀ ਰਤਨਾਗਰ ਅਨਗਨ ਗੁਣ ਖਾਣੇ।
ਦੂਸਰੀ ਜਿਹੜੀ ਸੁਣੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਹੈ ਰਤਨਾਂ ਦੀ ਖਾਣੀ ਹੈ, ਅਣਗਿਣਤ ਗੁਣਾਂ ਦੀ ਖਾਣੀ ਹੈ ਜੋ।
ਸ੍ਰੀ ਗੁਰੂ ਇਹ ਨਮਿਤ ਅਵਤਾਰਾ ਸ੍ਰੀ ਕੇਸ਼ਵ ਨਿਸ਼ਚੇ ਵਪ ਧਾਰਾ।
ਕਹਿੰਦੇ ਭਰੋਸਾ ਕਰੋ ਇਸ ਗੱਲ ਦਾ ਕਿ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਗੁਰੂ ਨਾਨਕ ਸਾਹਿਬ ਰੂਪ ਧਾਰਨ ਕਰਕੇ ਸ੍ਰਿਸ਼ਟੀ ਦੇ ਅੰਦਰ, ਪਹਿਲਾਂ ਉਹਨਾਂ ਨੇ ਬਾਣੀ ਨੂੰ ਲਿਆਉਣਾ ਸੀ, ਸ੍ਰਿਸ਼ਟੀ ਵਿੱਚ ਪ੍ਰਗਟ ਕਰਨਾ ਸੀ, ਉਹ ਤੇ ਚੱਲ ਕੇ ਦਿਖਾਉਣਾ ਸੀ, ਧਰਮ ਨੂੰ ਪ੍ਰਗਟ ਕਰਨ ਵਾਸਤੇ ਪਹਿਲਾਂ ਆਪ ਆ ਕੇ ਲਾਈਵ ਆਪਣਾ ਜਿਹੜਾ ਸੀ ਜੀਵਨ, ਪ੍ਰੈਕਟੀਕਲੀ ਜੀਵਨ ਦਿਖਾਉਣ ਵਾਸਤੇ ਚੱਲ ਕੇ ਦਿਖਾਇਆ, ਸਾਰੇ ਕਰਮ ਕਰਕੇ ਦਿਖਾਏ।
ਨਿਰਖਿਓ ਕਲੀ ਜਨ ਆਯੁਸ ਥੋਰੇ ਯੋਗ ਜੱਟ ਜਪ ਬਨੋ ਨਾ ਭੋਰੇ।
ਉਹ ਇਹ ਜਿਹੜਾ ਕਲਯੁਗ ਦੇ ਵਿੱਚ ਜਾਣ ਲਿਆ ਪਰਮੇਸ਼ਰ ਨੇ ਕਿ ਇਹ ਜਿਹੜੀ ਉਮਰ ਹੈ ਜੀਵਾਂ ਦੀ ਬਹੁਤ ਛੋਟੀ ਜਿਹੀ ਉਮਰ ਹੈ, ਲੱਖ ਵਰਾ, 10,000 ਵਰਾ, 1,000 ਵਰਾ, ਫਿਰ ਆ ਕਲਯੁਗ ਦੇ ਵਿੱਚ ਆ ਕੇ ਸਾਰੀ ਰਹੀ, ਥੋੜੀ ਜਿਹੀ ਉਮਰ ਗਈ, ਛੋਟੀ ਛੋਟੀ ਉਮਰ 'ਚ ਲੋਕਾਂ ਨੂੰ ਦਿਲ ਦੇ ਦੌਰੇ ਪੈਣ ਲੱਗ ਪਏ, ਤਾਂ ਜਲਦੀ ਤੁਰਨ ਵਾਲੇ ਨੇ, ਇਹਨਾਂ ਨੂੰ ਹੁਣ ਕੀ ਕਰੀਏ? ਇਹ ਨਾ ਯੋਗ ਕਰ ਸਕਣ, ਨਾ ਜੱਗ ਕਰ ਸਕਣ, ਨਾ ਤਪ ਕਰ ਸਕਣ। ਕਹਿੰਦੇ ਇਹਨਾਂ ਨੂੰ ਤਾਂ ਇੱਕੋ ਹੀ ਗੱਲ ਕਹੋ, ਜਿਵੇਂ ਉਹ ਨਰਾਇਣ ਨਰਾਇਣ ਕਿਹਾ ਸੀ ਨਾ ਅਜਾ ਮਲ ਨੂੰ, ਕਹਿੰਦੇ ਮੇਰਾ ਭਲਾ ਕਿਵੇਂ ਹੋਵੇਗਾ? ਕਹਿੰਦੇ ਉਹ ਸਾਰਾ ਦਿਨ ਬਸ ਨਰਾਇਣ ਰੱਖ ਲਾ, ਪੁੱਤ ਦਾ ਨਾਂ ਆਪਣੇ ਦਾ ਨਾਰਾਇਣ ਨਾਰਾਇਣ ਕਰੀ ਚੱਲ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਯੋਗ ਜੱਗ ਕੁਛ ਨਹੀਂ ਹੋਣਾ, ਇਹਦਾ ਤੋਰੀ ਫੁਲਕਾ ਵਿਚਾਰਿਆਂ ਦਾ ਮਸਾਂ ਆਪਣਾ ਚੱਲਦਾ। ਇਹਨਾਂ ਨੇ ਕਿਸੇ ਨੇ ਕੀ ਜੱਗ ਕਰਨਾ, ਕਿਸੇ ਨੇ ਕੀ ਦਾਨ ਕਰਨਾ, ਕਿਸੇ ਨੇ ਕੀ ਪੁੰਨ ਕਰਨਾ, ਇਹਨਾਂ ਨੂੰ ਤਾਂ ਇੰਨਾ ਕਹਿ ਕੇ ਹੀ ਤਾਰ ਦਿਆਂਗੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਪੂਰਵ ਧਰਮ ਸਥਾਪਨ ਹਿਤ ਤਨ ਧਾਰਤ ਪ੍ਰਭ ਕਿਰਪਾਨ ਕੇਤੋ।
ਪਹਿਲਾਂ ਤੋਂ ਹੀ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਧਰਮ ਦੀ ਸਥਾਪਨਾ ਜਿਹੜੀ ਕਰਨ ਵਾਸਤੇ ਆਪਣਾ ਸਰੂਪ ਧਾਰਨ ਕੀਤਾ।
ਤਾਂ ਤੇਜੇ ਵਿਦ ਜਗ ਕਲਿਆਣਾ ਹੋਤ ਵਹੀ ਵਿਦ ਕ੍ਰਿਤ ਭਗਵਾਨਾ।
ਜਿਸ ਕਰਕੇ ਸੰਸਾਰ ਦੀ ਕਲਿਆਣ ਹੋ ਜਾਏ, ਉਸੇ ਤਰੀਕੇ ਦੀ ਮਹਾਰਾਜ ਕਹਿੰਦੇ ਕਿਰਤ ਕਰੀਏ। ਹੁਣ ਇਹਨਾਂ ਲੋਕਾਂ ਕੋਲ ਨਾ ਇਹਨਾਂ ਕੋਲ ਟਾਈਮ ਹੈ, ਨਾ ਇਹਨਾਂ ਕੋਲ ਉਮਰ ਹੈ, ਨਾ ਇਹਨਾਂ ਕੋਲ ਪੈਸਾ, ਨਾ ਇਹਨਾਂ ਕੋਲ ਬੁੱਧੀ ਆਉਣੀ, ਨਾ ਇਹਨਾਂ ਕੋਲ ਸਰੀਰ ਤਕੜੇ ਹੈ। ਇਹਨਾਂ ਨੂੰ ਤਾਂ ਇਹੀ ਕਹੀਏ ਭਾਈ, ਉੱਠਦੇ ਬਹਿੰਦੇ ਬਸ ਵਾਹਿਗੁਰੂ ਵਾਹਿਗੁਰੂ ਕਰੀ ਜਾਓ, ਇਸੇ ਚ ਭਲਾ ਤੁਹਾਡਾ।
ਔਰ ਸਾਧਨਾ ਬਣੇ ਨਾ ਕੋਈ,
ਹੋਰ ਕੋਈ ਸਾਧਨਾ ਕਰਨੀ ਬਣ ਨਹੀਂ ਆਉਂਦੀ। ਇਹ ਤਾਂ ਗੁਰਦੁਆਰੇ ਘੰਟਾ ਮਸਾਂ ਲਾਉਂਦੇ ਨੇ, ਇਹਨਾਂ ਨੇ 12-12 ਘੰਟੇ ਕੀ ਸਮਾਧੀ ਲਾਉਣੀ ਹੈ? ਇਹ ਕਿ ਪੁੱਠੇ ਲਟਕਣਾ, ਪਾਣੀ ਚ ਖੜਨਾ, ਦਾਨ ਪੁੰਨ ਕਰਨੇ, 1 ਰੁਪਈਆ ਤਾਂ ਮਸਾਂ ਪਾਟਿਆ ਜਾ ਕੱਢਦੇ ਜੇਬ ਚੋਂ, ਇਹਨਾਂ ਨੇ ਜੱਗ ਕੀ ਕਰ ਲੈਣੇ ਆ?
ਗਿਰੀਵਾਨ ਵਾਚਾ ਤਗੂਏ,
ਉਹ ਜਿਹੜੀ ਦੂਸਰੀ ਬਾਣੀ ਤੁਸੀਂ ਕਹੀ ਹੈ, ਉਹ ਜਿਹੜੀ ਵੇਦ ਬਾਣੀ ਕਹੀ ਹੈ, ਉਹ ਤਾਂ ਪੜ੍ਹਨੀ ਬੰਦੇ ਨੂੰ ਇੰਨੀ ਔਖੀ ਹੈ ਕਿ ਵਾਹਿਗੁਰੂ ਵਾਹਿਗੁਰੂ ਕਰਨਾ ਸੌਖਾ।
ਪੜ੍ਹ ਪੜ੍ਹਤ ਆਇਓ ਬਤੀਤਾ,
ਵੇਦ ਬਾਣੀ ਇੰਨੀ ਕਠਿਨ ਹੈ ਸੰਸਕ੍ਰਿਤ, ਪਹਿਲਾਂ 12 ਸਾਲ ਤਾਂ ਵਿਆਕਰਣ ਪੜ੍ਹੋ, 12 ਸਾਲ ਫਿਰ ਉਹ ਪਾਠ ਨੂੰ ਸਿੱਖੋ, 4 ਵੇਦਾਂ ਵਿੱਚ 12 ਸਾਲ। ਜੇ ਉਹ ਵੀ ਬਹੁਤ ਤਿੱਖੀ ਬੁੱਧੀ ਹੋਵੇ, ਅਤਿਅੰਤ ਏ ਕਲਾਸ ਬੁੱਧੀ ਹੋਵੇ ਜਿਹਦੀ, ਉਹਦੀ ਗੱਲ ਕਰਦੇ ਉਹਦੇ ਬੰਦੇ ਵਾਸਤੇ। ਤੇ ਇਸ ਕਰਕੇ 12 ਸਾਲ ਫਿਰ ਉਹਦੇ ਅਰਥ ਪੜ੍ਹੋ, 36 ਸਾਲ ਤਾਂ ਉਹਨੂੰ ਪੜ੍ਹਨ ਨੂੰ ਹੀ ਲੱਗ ਜਾਂਦੇ ਨੇ, ਜਦ ਕਿ ਇਹਨੂੰ ਜਾ ਕੇ ਉਮਰ ਲੰਘ ਜਾਂਦੀ ਬੰਦੇ ਦੀ ਸਾਰੀ, ਜਦ ਸਾਰ ਤੱਤ ਜਾਣਨ ਦੀ ਵਾਰੀ ਆਈ ਉਦੋਂ ਨੂੰ ਬੰਦਾ ਚੜ੍ਹਾਈਆਂ ਹੀ ਕਰ ਜਾਂਦਾ ਹੈ।
ਕਬ ਧਿਆਨ ਤੇ ਵਿਪਰੀਤਾ,
ਇਹ ਫਿਰ ਦੱਸੋ ਵੀ ਧਿਆਨ ਜਿਹੜਾ ਰੱਬ ਵਾਲੇ ਪਾਸੇ ਨੂੰ ਕਦ ਲੱਗੂਗਾ? 36 ਸਾਲ ਤਾਂ ਪੜ੍ਹਨ ਨੂੰ ਹੀ ਲੱਗ ਗਿਆ ਉਹਨੂੰ। ਇਹਦੇ ਨਾਲ ਤਾਂ ਜੇ ਬੰਦਾ, ਮੈਂ ਕਹਿੰਦਾ 36 ਸਾਲ ਕਿਹਾ, 36 ਮਹੀਨੇ ਗਿਣ ਕੇ 12 + 36, 3 ਸਾਲ ਗਿਣ ਕੇ 101 ਜਪਜੀ ਸਾਹਿਬ ਦਾ ਪਾਠ ਕਰ ਲਏ ਕੋਈ, 3.5 ਸਾਲ ਲੱਗਦੇ 1.25 ਲੱਖ ਪਾਠ ਨੂੰ, ਉਹਦਾ ਉਹੀ ਭਲਾ ਹੋ ਜਾਂਦਾ। ਨਹੀਂ ਤਾਂ 3 ਸਾਲ ਵਾਹਿਗੁਰੂ ਮੰਤਰ ਦਾ ਅਭਿਆਸ, 36 ਸਾਲ ਤਾਂ ਬਹੁਤ ਵੱਡੇ ਪਏ ਨੇ। ਇੱਥੇ ਤਾਂ ਥੋੜੇ ਥੋੜੇ ਦਿਨਾਂ 'ਚ ਹੀ ਸਤਿਗੁਰੂ ਮਹਾਰਾਜ ਮੱਥਾ ਟੇਕਣ ਮਾਤਰ ਹੀ ਤਾਰੀ ਜਾਂਦੇ ਨੇ। ਜਿਹੜਾ ਬਸ ਇੱਕ ਵਾਰ ਦਰ 'ਤੇ ਆਉਣ ਦੀ ਲੋੜ ਹੈ, ਅਤੇ ਮੂੰਹ 'ਚੋਂ ਵਾਹਿਗੁਰੂ ਆਖਣ ਦੀ ਲੋੜ ਹੈ, ਇੱਕ ਵਾਰ ਅੰਮ੍ਰਿਤ ਛਕਣ ਦੀ ਲੋੜ ਹੈ, ਸਤਿਗੁਰੂ ਨਿਸ਼ਚੇ ਹੀ ਬਾਂਹ ਫੜਦੇ ਉਹਦੀ।
ਪਰ ਉਪਕਾਰ ਗੁਰ ਸਵਾਮੀ ਸੁਲਭ ਗਿਰਾ ਬਰਨੀ ਗੁਣ ਗਾਮੇ,
ਔਖੀ ਜਿਹੜੀ ਬਾਣੀ ਹੈ ਨਾ, ਵਾਹਿਗੁਰੂ ਦੇ ਗੁਣਾਂ ਨੂੰ ਗਾਇਨ ਕਰਨ ਵਾਲੀ ਬਾਣੀ ਵਰਣਨ ਕਰਤੀ, ਬਹੁਤ ਸੌਖੀ, ਜਿਹਦੇ ਵਿੱਚ ਗਾਉਣਾ ਸੌਖਾ, ਗੁਣਾਂ ਦੇ ਆਸ਼ਰੇ ਸਤਿਗੁਰੂ ਮਹਾਰਾਜ ਨੇ ਸਾਰਿਆਂ ਨਾਲੋਂ ਸੌਖੀ ਬਾਣੀ, ਗਾਮ ਤੋਂ ਭਾਵ ਜਿਹੜਾ ਪਿੰਡ ਭਾਵ ਆਸ਼ਰੇ, ਆਸਰਾ ਦੇਣ ਵਾਲੀ ਜਿਹੜੀ ਬਾਣੀ ਹੈ, ਇਹ ਬਹੁਤ ਹੀ ਸੌਖੀ ਉਚਾਰਨ ਕੀਤੀ, ਕੋਈ ਵੀ ਇਹਨੂੰ ਪੜ੍ਹ ਸਕਦਾ, ਕੋਈ ਬਾਣੀ ਔਖੀ ਨਹੀਂ ਹੈ। ਇਹ
ਨਾਮੀ ਨਾਮ ਇੱਕ ਦਿਖਰਾਵਾ,
ਉਹ ਨਾਮੀ ਅਤੇ ਨਾਮ ਨੂੰ ਇੱਕ ਰੂਪ ਦਿਖਾਤਾ, ਇੱਕ ਓਅੰਕਾਰ ਸਤ ਨਾਮ ਜਿਵੇਂ ਕਹਿੰਦੇ ਆ ਨਾ, ਇਹਦੇ ਅਰਥ ਕੱਲ ਨੂੰ ਸਵੇਰੇ ਆਉਣਗੇ ਇਸੇ ਪ੍ਰਕਾਰ ਹੀ। ਇੱਕ ਓਅੰਕਾਰ ਦਾ ਜਿਹੜਾ ਨਾਮ ਹੈ ਉਹ ਸੱਤ ਹੈ, ਤੇ ਜਿਹੜਾ ਸੱਤ ਹੈ ਉਹ ਨਾਮ ਹੈ। ਇਹ ਦਿੱਲੀ ਦੀਪਕ ਜਿਹੜਾ 7 ਅੱਖਰ ਹੈ, ਜੇ ਦੇਹਲੀ ਹੁੰਦੀ ਹੈ ਆ ਦਰਵਾਜੇ ਦੀ, ਦੇਹਲੀ ਤੋਂ ਆਪਾਂ ਟੱਪ ਕੇ ਆਉਂਦੇ ਹਾਂ, ਉਹਦੇ 'ਤੇ ਦੀਵਾ ਰੱਖ ਦਈਏ, ਅੱਧਾ ਚਾਨਣ ਅੰਦਰ ਵੀ ਕਰੀ ਜਾਂਦਾ ਦੀਵਾ, ਬਾਹਰ ਵੀ ਕਰੀ ਜਾਂਦਾ। ਇਸੇ ਪ੍ਰਕਾਰ ਇਹ 7 ਅੱਖਰ ਵਿਚਾਲੇ ਲੱਗ ਕੇ ਦੇਹਲੀ ਦੀਪਕ ਹੋਇਆ ਵਿਆ। ਇੱਥੇ ਇੱਕ ਓਅੰਕਾਰ ਜਿਹੜਾ ਹੈ ਵਾਹਿਗੁਰੂ ਹੈ ਉਹ 7 ਹੈ, ਤੇ 7 ਨਾਮ ਹੈ, ਉਹਦਾ ਜਿਹੜਾ ਨਾਮ ਹੈ ਉਹ ਵੀ 7 ਹੈ, ਤੇ ਵਾਹਿਗੁਰੂ ਵੀ 7 ਰੂਪ ਹੈ।
ਸ਼ਬਦ ਸੁਰਤ ਮਾਰਗ ਇਮਗਾਵਾ,
ਸ਼ਬਦ ਅਤੇ ਸੁਰਤੀ ਦਾ ਰਾਹ ਇਉਂ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਕਥਨ ਕੀਤਾ। ਕਿਵੇਂ?
7 ਅਸਤ 2 ਪਦ ਜੋਰੇ,
ਜਿਹੜਾ 7 ਤੇ ਅਸਤ ਹੈ ਨਾ, ਇਹ 2 ਪਦ ਜਿਹੜੇ 7 ਨੂੰ 7 ਸਿੱਧ ਕੀਤਾ ਤੇ ਅਸਤ ਨੂੰ 7 ਨਾਲੋਂ ਵੱਖਰਾ ਕਰਕੇ ਦਿਖਾ ਤਾ ਗੁਰੂ ਨਾਨਕ ਦੇਵ ਮਹਾਰਾਜ, ਗੁਰਬਾਣੀ ਸਾਰੀ ਨੇ ਆਪਾਂ ਨੂੰ ਦਿਖਾ ਦਿੱਤਾ ਕਿ ਜਿਹੜਾ 7 ਹੈ ਉਹ ਤਾਂ ਪਰਮੇਸ਼ਰ ਹੈ, ਜਿਹੜਾ ਅਸਤ ਹੈ ਉਹ ਮਾਇਆ ਹੈ। ਇਉਂ ਵੱਖਰੇ ਵੱਖਰੇ ਕਰਕੇ ਆਪਾਂ ਨੂੰ ਸਾਰਿਆਂ ਨੂੰ ਬੱਚਿਆਂ ਦੀ ਤਰ੍ਹਾਂ ਦਿਖਾ ਕੇ ਕਹਿ ਦਿੱਤਾ ਕਿ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਅਸਲ ਵਿੱਚ ਸਾਰਾ ਸਿਧਾਂਤ ਆਵਾਂ ਕਿ ਰਹਿਣ ਨਾ ਪਾਵੈ ਸੁਰ ਨਰ ਦੇਵਾ, ਊਠ ਸੁਧਾਰੇ ਕਰ ਮੁਨ ਜਨ ਸੇਵਾ, ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗਤ ਨੀ ਦਰਸ਼ਨ ਪਾਇਆ, ਬਾਦਸ਼ਾਹ ਸਾਹਿਬ ਆ ਪਾਰੀ ਮਰਨਾ, ਜੋ ਦੀਸੈ ਸੋ ਕੱਲ ਹੈ ਖਰਨਾ, ਕੂੜੈ ਮੋਹ ਲਪਟ ਲਪਟਾਨਾ, ਛੋੜ ਚੱਲਿਆ ਤਾਂ ਫਿਰ ਪਛਤਾਨਾ, ਕਿਰਪਨ ਧਾਨ ਨਾਨਕ ਕਹੋ ਕਰੋ ਦਾਤ, ਨਾਮ ਤੇਰਾ ਜਪੀ ਦਿਨ ਰਾਤ। ਇਹਦੇ 'ਚ ਸਾਰੀਆਂ ਚੀਜ਼ਾਂ ਦਿਖਾ ਦਿੱਤੀਆਂ ਹੈ।
ਸੱਤ ਕਰ ਅਸੱਤ ਵਿਛੋਰੇ,
ਸੱਤ ਨੂੰ 7 ਰੂਪ ਕਰਕੇ ਸਿੱਧ ਕਰ ਦਿੱਤਾ ਤੇ ਅਸੱਤ ਨੂੰ 7 ਤੋਂ ਵੱਖਰ ਕਰਕੇ ਵੱਖਰਾ ਦਿਖਾ ਤਾ। ਜਿਵੇਂ ਪਨੀਰ ਬਣਾਉਂਦੇ ਆਪਾਂ, ਉਹ 'ਚ ਪਾਣੀ ਵੱਖਰਾ ਹੋ ਜਾਂਦਾ ਤੇ ਪਨੀਰ ਇੱਕ ਪਾਸੇ ਰਹਿ ਜਾਂਦਾ, ਇਉਂ ਜਿਹੜਾ ਹੰਸ ਹੈ ਜਦੋਂ ਦੁੱਧ ਪੀਂਦਾ ਪਨੀਰ ਉਹ ਵੱਖਰਾ ਹੋ ਜਾਂਦਾ, ਪਾਣੀ ਵੱਖਰਾ ਕਰ ਲੈਂਦਾ। ਇਉਂ ਹੀ ਗੁਰਸਿੱਖਾਂ ਨੂੰ ਵੀ ਇਹ ਦਿਖਾ ਤਾ ਸੱਚੇ ਪਾਤਸ਼ਾਹ ਨੇ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣਹਾਰ, ਇਹ ਸਾਰਾ ਪਾਣੀ ਹੀ ਦਿਖਾ ਤਾ ਮਹਾਰਾਜ ਨੇ। ਬਸ ਸੱਚੇ ਪਾਤਸ਼ਾਹ ਕਹਿੰਦੇ ਇੱਕ ਨਾਮ ਹੀ ਸੱਚਾ ਹੈ, ਬਾਕੀ ਤਾਂ ਸਾਰਾ ਜਿੰਨਾ ਕੁਛ ਵੀ ਹੈ ਝੂਠ 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 ਦੁਨੀ ਗੁਮਾਨ ਇਹ ਖੂਬ 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 ਤੇਰੋ ਨਾਮ
ਸਤ ਆਤਮਾ ਅਸਤ ਅਵਿਦਿਆ
ਸੱਚੀ ਚੀਜ਼ ਦਿਖਾਈ ਆ ਉਹ ਕਿ ਆਤਮਾ ਜਿਹੜੀ ਹੈ ਨਾ ਇਹ ਤਾਂ ਸੱਤ ਹੈ ਤੇ ਜਿਹੜੀ ਅਵਿਦਿਆ ਹੈ ਇਹ ਅਸਤ ਹੈ ਇਹ ਜਿਹੜੀ ਹੈ ਨਾ ਡਾਢੇ ਗੁੱਝੇ ਭੇਤ ਨੂੰ ਸ਼ਬਦਾਂ ਵਿੱਚ ਪ੍ਰਗਟ ਕਰਕੇ ਸਾਰਿਆਂ ਦੇ ਸਾਹਮਣੇ ਰੱਖ ਦਿੱਤਾ ਹੈ
ਮਹਾ ਗੂੜ ਕਰ ਪ੍ਰਗਟਿਓ ਸਦਿਆ
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਮਹਾ ਗੂੜ ਕਰਕੇ ਸਦਿਆ ਤੋਂ ਭਾਵ ਤੁਰਤ ਹੀ ਸਾਰਿਆਂ ਦੇ ਸਾਹਮਣੇ ਗੋਝ ਭੇਦ ਰੱਖ ਦਿੱਤਾ ਐਵੇਂ ਘਾਲੇ ਮਾਲੇ ਚ ਨਹੀਂ ਪਾਇਆ ਵੀ ਆਹ ਕਰੋ ਫਿਰ ਉਹ ਕਰੋ ਫਿਰ ਇਸ ਤਰ੍ਹਾਂ ਕਰੋ ਫਿਰ ਤਰੋਂਗੇ ਤੁਸੀਂ ਆਪਾਂ ਨੂੰ ਕੋਈ ਚੱਕਰ ਚ ਨਹੀਂ ਪਾਇਆ ਮਹਾਰਾਜ ਨੇ ਸੌਖਾ ਜਿਹਾ ਕੰਮ ਹੈ ਗੁਰਮੁਖ ਨਾਮ ਦਾਨ ਇਸ਼ਨਾਨ ਗੁਰਮੁਖ ਲਾਗਾ ਸਹਿਜ ਧਿਆਨ
ਸੱਤ ਅਸੱਤ ਭੇਦ ਲਖ ਪਾਵਾ
ਜਿਨ੍ਹਾਂ ਨੇ ਸੱਤ ਤੇ ਅਸੱਤ ਦਾ ਭੇਦ ਜਾਣ ਲਿਆ ਹੈ
ਨਾਮੇ ਉਚਾਰਨ ਰੀਤ ਬਤਾਵਾ
ਅਵਿਦਿਆ ਜੋ ਸੱਤ ਦੱਸੀ ਸੀ ਤੇ ਉਸਦੇ ਦੂਰ ਕਰਨੇ ਦਾ ਉਪਾਅ ਨਾਮ ਉਚਾਰਨ ਦੀ ਰੀਤੀ ਮਹਾਰਾਜ ਨੇ ਦੱਸੀ ਹੈ ਕਹਿੰਦੇ ਜਿਹੜੀ ਅਵਿਦਿਆ ਹੈ ਇਹ ਇਹੀ ਤਾਂ ਆਪਣੇ ਤੇ ਪਰਦਾ ਪਾਉਂਦੀ ਜਿਹੜੀ ਮਾਇਆ ਦੀ ਇੱਕ ਸ਼ਕਤੀ ਹੈ ਜਿਹਨੂੰ ਅਵਿਦਿਆ ਕਹਿੰਦੇ ਨੇ ਸੋ ਇਹ ਪਹਿਲਾਂ ਸਵੇਰ ਦੀ ਕਥਾ ਵਿੱਚ ਕਾਫੀ ਚੀਜ਼ਾਂ ਆਉਂਦੀਆਂ ਨੇ ਅਵਿਦਿਆ ਜਿਹੜਾ ਹੈ ਵਿਅਸਟੀ ਉਪਾਧੀ ਕਰਕੇ ਅਵਿਦਿਆ ਦੇ ਕਾਰਨ ਜੀਵ ਦੇ ਤਿੰਨ ਰੂਪ ਬਣਦੇ ਨੇ ਵਿਸਵ ਤੇ ਤੇਜਸਵ ਤੇ ਪ੍ਰਾਗਿਆ ਇਹ ਤਿੰਨ ਰੂਪ ਨੇ ਫਿਰ ਜਿਹੜੀ ਸਮਸ਼ਟੀ ਉਪਾਧੀ ਕਰਕੇ ਮਾਇਆ ਦੀ ਸਮਸ਼ਟੀ ਉਪਾਧੀ ਕਰਕੇ ਈਸ਼ਵਰ ਦੇ ਤਿੰਨ ਰੂਪ ਕਹਾਉਂਦੇ ਨੇ ਵਿਰਾਟ ਫਿਰ ਹਿਰਨ ਗਰਭ ਤੇ ਇਸੇ ਪ੍ਰਕਾਰ ਅਭਿਆਕ੍ਰਿਤ ਇਹ ਤਿੰਨ ਤਿੰਨ ਰੂਪ ਵੱਖੋ ਵੱਖਰੇ ਨੇ ਇਹ ਕਰਕੇ ਡੂੰਘਾ ਵਿਦਾਂਤ ਸ਼ੁਰੂ ਹੋ ਜਾਂਦਾ ਜਦੋਂ ਫਿਰ ਇਹ ਘਾਲਾ ਮਾਲਾ ਹੋ ਜਾਂਦਾ ਮਹਾਰਾਜ ਕਹਿੰਦੇ ਇਉਂ ਕੰਮ ਸੌਖਾ ਸਾਰੇ ਆਖੋ ਸਤਨਾਮ
ਜੀ ਵਾਹਿਗੁਰੂ ਸਾਹਿਬ ਜੀਓ
ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀਓ ਨਾਮ ਆਰੋਪ ਆਰੋਪ ਸੁਆਮੀ
ਉਹ ਜਿਹੜਾ ਨਾਮ ਹੈ ਨਾ ਇਹ ਵੀ ਅਰੂਪ ਹੈ ਇਹਦਾ ਕੋਈ ਰੂਪ ਨੀ ਨਾਮ ਦਾ ਤੇ ਸਾਡਾ ਜਿਹੜਾ ਸਵਾਮੀ ਮਾਲਕ ਪਰਮੇਸ਼ਰ ਹੈ ਉਹਦਾ ਵੀ ਕੋਈ ਰੂਪ ਨਹੀਂ ਮਿਲ ਗਏ ਆਪਸ ਵਿੱਚ ਜਿਉਂ ਪਾਣੀ ਸੰਗ ਪਾਣੀ ਇਹ ਜਿਹੜਾ ਜੇ ਆਪਾਂ ਚਾਹੀਏ ਕਿ ਆਪਾਂ ਪਰਮਾਤਮਾ ਨਾਲ ਹੋਰ ਕਿਸੇ ਢੰਗ ਨਾਲ ਮਿਲ ਸਕਦੇ ਹਾਂ ਉਹ ਔਖਾ ਹੈ ਜਿਹੜੀ ਚੀਜ਼ ਅਰੂਪ ਹੈ ਉਹ ਪਰਮਾਤਮਾ ਜਿਹੜਾ ਨਜ਼ਰ ਨਹੀਂ ਆਉਂਦਾ ਤੇ ਜਿਹੜਾ ਨਾਮ ਹੈ ਇਹ ਵੀ ਅਰੂਪ ਹੈ ਇਸ ਕਰਕੇ ਜਦੋਂ ਉੱਧਰ ਅਰੂਪ ਨੂੰ ਮਿਲਣ ਲਈ ਇੱਧਰੋਂ ਅਰੂਪ ਨੂੰ ਜਪਿਆ ਵਾਹਿਗੁਰੂ ਵਾਹਿਗੁਰੂ ਕਰਦਿਆਂ ਕਰਦਿਆਂ ਵਾਹਿਗੁਰੂ ਦੇ ਵਿੱਚ ਹੀ ਲੀਨ ਹੋ ਜਾਂਦਾ ਹੈ
ਨਾਮ ਅੰਮ੍ਰਿਤੀ ਤੇ ਤਦ ਵਪ ਗਾਮੀ
ਉਹ ਜਿਹੜੀ ਨਾਮ ਬਿਰਤੀ ਕਰਕੇ ਵਪ ਗਾਮੀ ਝਟਪਟ ਹੀ ਪਰਮੇਸ਼ਰ ਦੀ ਪ੍ਰਾਪਤੀ ਇਸ ਜੀਵ ਦੇ ਤਾਂ ਹੋ ਜਾਂਦੀ ਹੈ
ਸੁਲਭ ਸਗਲ ਪ੍ਰਗਟਾਈ ਗੁਰਬਰ
ਸ੍ਰੇਸ਼ਟ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਲਭ ਸੌਖੀ ਲੱਭਣ ਵਾਲੀ ਇਹ ਚੀਜ਼ ਜਿਹੜੀ ਗੁਰਬਾਣੀ ਹੈ ਨਾਮ ਹੈ ਕਲਯੁਗ ਦੇ ਵਿੱਚ ਇਹ ਚੀਜ਼ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਪ੍ਰਗਟ ਕਰ ਦਿੱਤਾ ਹੈ
ਜਾਂਦੇ ਹੋਏ ਅਮਰ ਫਿਰ
ਇਸ ਕਰਕੇ ਜੀਵ ਜਿਹੜਾ ਹੈ ਅਮਰ ਹੋ ਜਾਂਦਾ ਮਰਨ ਤੋਂ ਰਹਿਤ ਹੋ ਜਾਂਦਾ ਫਿਰ ਜਗ੍ਹਾ ਇੱਕ ਜਗ੍ਹਾ ਟਿਕ ਜਾਂਦਾ ਸੱਚਖੰਡ ਦੇ ਵਿੱਚ ਜਾ ਕੇ
ਵੇਦ ਹੂੰ ਕਹਾ ਤ੍ਰਿਕਾਂਡ ਵਿਧਾਨਾ
ਉਹ ਜਿਹੜੇ ਵੇਦ ਨੇ ਇਹਨਾਂ ਨੇ ਜਿਹੜੇ ਤ੍ਰਿਕਾਂਡ ਕਹੇ ਨੇ ਕਿਹੜੇ ਕਿਹੜੇ ਕਰਮ ਉਪਾਸ਼ਨਾ ਤੇ ਗਿਆਨ ਜਿਹਦੇ ਚ ਕਠਨ ਹੈ ਬੜਾ ਕੰਮ ਕਠਨ ਕਰਕੇ ਦੱਸਿਆ ਇਹ ਚ ਤਰਨਾ ਬੜਾ ਔਖਾ ਹੋ ਜਾਂਦਾ ਹੈ
ਕਠਨ ਕਰਮੇ ਉਪਾਸਨ ਗਿਆਨਾ
ਇਹ ਕਠਨ ਹੈ ਕਰਮ ਕਿਉਂਕਿ ਸਵਾਮੀ ਜਿਹੜਾ ਵਾਹਿਗੁਰੂ ਸਰੂਪ ਨੂੰ ਪ੍ਰਾਪਤ ਹੋ ਜਾਏ ਜਿਹੜਾ ਵਾਹਿਗੁਰੂ ਦੀ ਪ੍ਰਾਪਤੀ ਆਪਾਂ ਚਾਹੁੰਦੇ ਹਾਂ ਨਾ ਸਵਾਮੀ ਵਾਹਿਗੁਰੂ ਰੂਪ ਰਹਿਤ ਹੈ ਤੇ ਉਹਦਾ ਨਾਮ ਵੀ ਅਰੂਪ ਹੈ ਨਾਮ ਵਿੱਚ ਬਿਰਤੀ ਲਗਾਇਆ ਉਹਦੇ ਸਰੂਪ ਨੂੰ ਪ੍ਰਾਪਤ ਹੋ ਜਾਏਗੀ ਭਾਵ ਇਹ ਕਿ ਜੋ ਬਿਰਤੀ ਨਾਮ ਵਿੱਚ ਲੱਗ ਰਹੀ ਹੈ ਸੋ ਸੰਸਾਰ ਤੋਂ ਉੱਠ ਕੇ ਈਸ਼ਵਰ ਵਿੱਚ ਲੱਗ ਰਹੀ ਹੈ ਉਹ ਇਕਾਗਰ ਹੋ ਰਹੀ ਹੈ ਜੋ ਇਕਾਗਰ ਹੋ ਰਹੀ ਹੈ ਉਹ ਉਸੇ ਅਭਿਆਸ ਨਾਲ ਨਿਰੁੱਧ ਹੋ ਜਾਏਗੀ ਬਿਰਤੀ ਦੇ ਨਿਰੁੱਧ ਹੋ ਗਿਆ ਜਿਸ ਦੇ ਸਿਮਰਨ ਵਿੱਚ ਲੱਗੀ ਹੋਈ ਹੈ ਉਹਦੇ ਸਰੂਪ ਦੀ ਪ੍ਰਾਪਤੀ ਹੋ ਜਾਏਗੀ ਜੇ ਬਿਰਤੀ ਕੇਵਲ ਆਪਣੇ ਨਿਰੋਧ ਦਾ ਹੀ ਅਭਿਆਸ ਕਰਦੀ ਹੈ ਤਾਂ ਉਹ ਕੇਵਲ ਆਪਣੇ ਆਪ ਨੂੰ ਹੀ ਅੱਪੜਦੀ ਹੈ ਪਰ ਜਿਹਨੇ ਨਾਮ ਦੁਆਰਾ ਈਸ਼ਵਰ ਵਿੱਚ ਆਪਣੀ ਬਿਰਤੀ ਨੂੰ ਲਾਇਆ ਸ਼ਬਦ ਅਤੇ ਸੁਰਤ ਦਾ ਸੰਯੋਗ ਕੀਤਾ ਹੈ ਉਹਦਾ ਆਪਾ ਜਿਹੜਾ ਹੈ ਨਾ ਉਹ ਆਪਾ ਭਾਵ ਈਸ਼ਵਰ ਨੂੰ ਜਾ ਮਿਲਿਆ ਇਹ ਮੁਰਾਦ ਹੈ ਕਿ ਤਦ ਵਪ ਗਾਮੀ ਛੇਤੀ ਪ੍ਰਾਪਤੀ ਹੁੰਦੀ ਹੈ ਮਹਾਰਾਜ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਹੋ ਵਾਹਿਗੁਰੂ ਜਿਹੜਾ ਹੈ ਅਕਾਲ ਪੁਰਖ ਪਰਮਾਤਮਾ ਤੇ ਤੇਰੇ ਅੰਦਰ ਆਤਮਾ ਕਹਿੰਦੇ ਉਹ ਆਤਮਾ ਦਾ ਧਿਆਨ ਕਰ ਤੇ ਪਰਮਾਤਮਾ ਨੂੰ ਦੇਖ ਉਹਦਾ ਨਾਮ ਹੈ ਵਾਹਿਗੁਰੂ ਨਾਮ ਜਿਹੜਾ ਹੈ ਨਾਸ ਤੋਂ ਰਹਿਤ ਹੈ ਪਰਮਾਤਮਾ ਨਾਸ ਤੋਂ ਰਹਿਤ ਹੈ ਆਤਮਾ ਨਾਸ ਤੋਂ ਰਹਿਤ ਹੈ ਇਹ ਤਿੰਨ ਇੱਕ ਹੋ ਗਏ ਇਹ ਤਿੰਨਾਂ ਨੂੰ ਇੱਕ ਮਿਲਾ ਕੇ ਕਹਿ ਵਾਹਿਗੁਰੂ
ਮਹਾਂ ਯਤਨ ਸਾਧਕ ਇਹ ਸਾਧਨ।
ਉਹ ਮਹਾਂ ਯਤਨ ਕਰਕੇ ਜਗਿਆਸੂ ਇਹ ਜਿਹੜੇ ਕਰਮ ਕਾਂਡ ਨੇ ਇਹਨਾਂ ਦੀ ਸਾਧਨਾ ਕਰ ਸਕਦਾ ਕਰਮ ਉਪਾਸ਼ਨਾ ਤੇ ਗਿਆਨ ਦੀ।
ਕਲ ਕੁਲ ਜਨ ਕੇ ਭਰਮ ਬਾਦਨਾ,
ਕਲਯੁਗ ਵਿੱਚ ਸਮੂਹ ਪੁਰਸ਼ਾਂ ਦੇ ਭਰਮਾਂ ਨੂੰ ਨਾਸ਼ ਨਹੀਂ ਕਰ ਸਕਦੇ ਜਿਹੜੇ ਕਰਮ ਕਰਨੇ ਨੇ ਕਾਂਡ ਕਰਨੇ ਨੇ ਕਰਮ ਉਪਾਸ਼ਨਾ ਕਰਨੀ ਤੇ ਗਿਆਨ। 80 ਲੱਖ ਸੁਰਤੀ ਤਾਂ ਕਰਮ ਕਾਂਡ ਨੂੰ ਕਥਨ ਕਰੀ ਜਾਂਦੀ ਹੈ, 16 ਲੱਖ ਸੁਰਤੀ ਵੇਦ ਦੀ ਜਿਹੜੀ ਆ ਉਹ ਉਪਾਸ਼ਨਾ ਨੂੰ ਕਥਨ ਕਰਦੀ ਹੈ, 4000 ਸੁਰਤੀ ਜਿਹੜੀ ਆ ਉਹ ਕਥਨ ਕਰਦੀ ਹੈ ਗਿਆਨ ਕਾਂਡ ਨੂੰ। ਇਸ ਕਰਕੇ 1 ਲੱਖ ਸੁਰਤੀ ਕਮਾਉਂਦਿਆਂ ਬੰਦੇ ਦੀ ਉਮਰ ਹੀ ਲੰਘ ਜਾਂਦੀ ਹੈ। ਇੱਥੇ ਤਾਂ ਸਿੱਧਾ ਹੀ ਰਾਹ ਵੀ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਅਰੋਗਾ, ਕੋਟ ਵਿਘਨ ਲਾਥੇ ਪ੍ਰਭ ਸਰਣਾ ਪ੍ਰਗਟੇ ਭਲੇ ਸੰਜੋਗਾ।
ਹੇਰਾ ਸ਼ਾਸਤਰ ਵੇਦ ਕੇ ਅਰਥ ਪਲ ਜਦ ਪੇ ਵਿਚਾਰ ਹੈ ਸਾਰ।
ਉਹ ਜੇ ਕੋਈ ਬੰਦਾ ਸ਼ਾਸਤਰਾਂ ਵੇਦਾਂ ਦੇ ਅਰਥਾਂ ਨੂੰ ਚੰਗੀ ਤਰ੍ਹਾਂ ਵਿਚਾਰਨ ਕਰਦਾ ਹੈ,
ਸ੍ਰੀ ਗੁਰੂ ਗ੍ਰੰਥ ਸਾਹਿਬ ਬਿਲੋਕ ਤੇ ਦੇਤ ਵੇਗ ਫਲ ਚਾਰ।
ਸ਼ਾਸਤਰਾਂ ਦੇ ਵੇਦਾਂ ਦੇ ਪਹਿਲਾਂ ਤਾਂ ਵਿਆਕਰਣ 12 ਸਾਲ, 12 ਸਾਲ ਉਹਦੇ ਪੜ੍ਹਾਈ ਕਰਨੀ ਸੰਥਿਆ ਉਹਦੀ, 12 ਸਾਲ ਉਹਦੇ ਅਰਥ, 36 ਸਾਲਾਂ ਚ ਕੀ ਮਿਲਿਆ? ਹਲੇ ਕੁਛ ਵੀ ਨਹੀਂ ਮਿਲਿਆ ਕਹਿੰਦੇ। ਪਰ ਭਾਈ ਸਾਹਿਬ ਕਹਿੰਦੇ ਹੇ ਬ੍ਰਾਹਮਣੋ ਪੰਡਤੋ, ਗੁਰੂ ਗ੍ਰੰਥ ਸਾਹਿਬ ਦੇ ਸਿਰਫ ਦਰਸ਼ਨ ਕਰਨ ਨਾਲ ਹੀ ਚਾਰੇ ਫਲ ਮਿਲ ਜਾਂਦੇ ਨੇ। ਉਹ ਸਕਿੰਟਾਂ ਚ ਹੀ ਆਓ, ਮੱਥਾ ਟੇਕੋ, ਚਾਰੇ ਫਲ ਲੈ ਜਾਓ।
ਨਿਖਲ ਜਨਮ ਤਮ ਪਾਪ